ਕਿ ਮੇਰੇ ਉੱਤੇ ਸਵਾਰ ਨਹੀਂ ਹੁੰਦਾ, ਭਾਵੇਂ ਤੁਹਾਡੇ ਚੜ੍ਹਨ ਵਾਸਤੇ ਹੈ, ਕਲੱਟ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕਦਾ। ਖੋ ਕੇ ਸਵਾਰ ਲਾ ਕੇ ਘੋੜੇ ਨੂੰ ਅੱਡੀ, ਬਹਾਦਰ ਬਿਧੀ ਚੰਦ ਨੇ ਜਦੋਂ ਅੰਦਰ ਵਾਰ ਦੀ ਢਲਵਾਨ ਜਿਹਦੇ ਉਹਦੀ ਤੋਪ ਕਿਲੇ ਦੀ ਦੀਵਾਰ ਉੱਤੇ ਚੜ੍ਹਾਈ ਜਾਂਦੀ ਸੀ, ਘੋੜਾ ਦੜਾਇਆ, ਸਿਰੇ 'ਤੇ ਜਾ ਕੇ ਘੋੜੇ ਨੇ ਛਾਲ ਮਾਰ ਦਿੱਤੀ ਹੈ। ਪਿਆਸ ਪੀਂਦਾ ਹੈ, ਉੱਤੋਂ ਘੁੱਗਦਾ ਹੋਇਆ ਘੋੜਾ ਧਰਤੀ ਉੱਤੇ ਆਉਣ ਡਿੱਗਾ ਹੈ। ਦਰਿਆਈ ਘੋੜਾ ਅਤੇ ਪਹਾੜੀ ਬੱਕਰਾ ਕਿੱਡੇ ਵੀ ਉੱਚੇ ਥਾਂ ਤੋਂ ਡਿੱਗ ਪੈਣ, ਭਾਵੇਂ ਇਹਨਾਂ ਨੂੰ ਕੋਈ ਮੋਧਿਆ ਕਰਕੇ ਸਿਰ ਦੇ, ਪਿਆਸ ਕਹਿੰਦੇ ਸਿੱਧੇ ਡਿੱਗਿਆ ਕਰਦੇ ਹਨ। ਇੱਕ ਰਾਤ ਹਰੀ ਕੇ ਕੱਟੀ, ਦੂਜੀ ਰਾਤ ਨੂੰ ਬਹਾਦਰ ਬਿਧੀ ਚੰਦ ਮੰਜਲੋ ਮੰਜਲੀ ਚੱਲਦਾ ਛੇਵੇਂ ਪਾਤਸ਼ਾਹ ਗੁਰੂ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ। ਸਤਿਗੁਰੂ ਉੱਠੇ ਹਨ, ਬਹਾਦਰ ਬਿਧੀ ਚੰਦ ਨੂੰ ਗਲ ਨਾ ਲਾਇਆ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਬੇਅੰਤ ਵਰ ਦਿੱਤੇ ਹਨ ਬਾਬਾ ਬਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ। ਇੱਥੋਂ ਤੱਕ ਕਿਹਾ, ਬਿਧੀ ਚੰਦਾ ਜਿਹੜਾ ਤੇਰੇ ਅਤੇ ਮੇਰੇ ਵਿੱਚ ਫਰਕ ਸਮਝੇਗਾ ਉਹ ਗੁਰੂ ਨਾਨਕ ਦਾ ਸਿੱਖ ਹੀ ਨਹੀਂ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ।
ਬਾਬੇ ਜੇਠੇ ਦੀ ਲੱਗੀ ਡਿਊਟੀ ਘੋੜੇ ਨੂੰ ਕਾਹ ਪੱਠਾ ਪਾਉਣ ਉੱਤੇ, ਦੋਵੇਂ ਘੋੜੇ ਵਿਛੜ ਕੇ ਉੱਧਰ ਚੁੱਕੇ ਨੇ, ਨਾ ਲਾਹੌਰ ਵਾਲਾ ਕੁਝ ਖਾਂਦਾ ਅਤੇ ਨਾ ਉੱਥੋਂ ਵਾਲਾ ਕੁਝ ਖਾ ਰਿਹਾ। ਬਾਬੇ ਜੇਠੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੋਵੇਂ ਭਰਾ ਵਿਛੜ ਕੇ ਉੱਧਰ ਗਏ ਨੇ, ਭਾਈ ਬਿਧੀ ਚੰਦ ਨੂੰ ਆਖੋ ਕਿ ਇਹਨਾਂ ਦੋਵਾਂ ਭਰਾਵਾਂ ਨੂੰ ਇਕੱਠਿਆਂ ਕੀਤਾ ਜਾਏ। ਜਿੱਥੇ ਮਹੀਨਿਆਂ ਭਰੀ ਬਿਧੀ ਚੰਦ ਨੌਕਰ ਰਹੇ ਹੈ, ਛੋਟੇ ਤੋਂ ਵੱਡੇ ਨੌਕਰਾਂ ਤੱਕ ਬਿਧੀ ਚੰਦ ਦੀ ਸ਼ਕਲ ਦੇ ਵਾਕਬ ਨੇ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬੁਲਾ ਕੇ ਆਖਿਆ, ਬਾਬਾ ਬਿਧੀ ਚੰਦਾ ਹੁਣ ਦੂਜਾ ਘੋੜਾ ਕਦੋਂ ਲਿਆਏਗਾ? ਟੇਕ ਕੇ ਮੱਥਾ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਅੱਗੇ ਤਾਂ ਟਾਈਮ ਲੱਗ ਗਿਆ ਜ਼ਿਆਦਾ, ਅਤੇ ਹੁਣ ਤੁਹਾਡੀ ਕਿਰਪਾ ਹੋਈ ਅਤੇ 8 ਦਿਨਾਂ ਵਿੱਚ ਆ ਜਾਵਾਂਗਾ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ।
ਅੱਜ ਵੀ ਬਾਬਾ ਬਿਧੀ ਚੰਦ ਦਾ ਦਲ ਪੰਥ ਦੁਨੀਆਂ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਹੈ। ਉਹਨਾਂ ਦੀ ਅਣਸ ਬਣਸ ਵਿੱਚੋਂ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਬਿਧੀ ਚੰਦ ਗਏ, ਔਰ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਅਵਤਾਰ ਸਿੰਘ ਜੀ ਜੋ ਘੋੜਿਆਂ ਦੇ ਨਾਲ ਦਲ ਦੀ ਸੇਵਾ ਚਲਾ ਰਹੇ ਨੇ, ਬੜੇ ਪੂਜਣਯੋਗ ਮਹਾਂਪੁਰਖ ਹੈ, ਜੋ ਆਪਣੀ ਰਸਨਾ ਦੁਆਰਾ ਕਹਿੰਦੇ ਨੇ ਉਹ ਪੂਰਾ ਹੋ ਜਾਇਆ ਕਰਦਾ ਹੈ। ਇਹ ਕਿਹਦੇ ਵਚਨ ਹਨ? ਇਹ ਵਰਦਾਨ ਹਨ ਬਾਬਾ ਬਿਧੀ ਚੰਦ ਨੂੰ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ। ਦੂਜਾ ਘੋੜਾ ਲੈਣ ਲਈ ਬਹਾਦਰ ਬਿਧੀ ਚੰਦ ਨੂੰ ਆਖਿਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਮੈਂ 8 ਦਿਨਾਂ ਵਿੱਚ ਹੀ ਮੁੜ ਆਵਾਂਗਾ ਨਾ। ਸਾਰੇ ਹੈਰਾਨ ਸਨ ਵੀ ਸਾਰੇ ਨੌਕਰ ਬਾਦਸ਼ਾਹ ਸ਼ਾਹ ਜਹਾਨ ਦੇ, ਖੁਦ ਬਾਦਸ਼ਾਹ ਸ਼ਾਹ ਜਹਾਨ ਬਿਧੀ ਚੰਦ ਦੀ ਸ਼ਕਲ ਦਾ ਵਾਕਬ ਹੈ, ਹੁਣ ਦੁਬਾਰਾ ਬਿਧੀ ਚੰਦ ਉਸ ਕਿਲੇ ਵਿੱਚ ਚਲਿਆ ਕਿਵੇਂ ਜਾਵੇਗਾ? ਲੈ ਕੇ ਆ ਗਿਆ ਮਹਾਰਾਜ ਤੋਂ ਬਹਾਦਰ ਬਿਧੀ ਚੰਦ, ਤੁਰਿਆ ਲਾਹੌਰ ਦੇ ਰਸਤੇ ਹਰੀ ਕੇ ਪੱਤਣ ਤੋਂ ਲੰਘ ਕੇ ਅਨੇਕਾਂ ਪਿੰਡਾਂ ਵਿੱਚ ਵਿਚਰਦਾ ਹੋਇਆ, ਯਾਰਾਂ ਮਿੱਤਰਾਂ ਨੂੰ ਮਿਲਦਾ ਹੋਇਆ, ਭਾਈ ਬਿਧੀ ਚੰਦ ਜੀ ਦੁਬਾਰਾ ਪਹੁੰਚ ਗਿਆ ਹੈ ਲਾਹੌਰੋਂ ਘੋੜੇ ਲੈਣ ਵਾਸਤੇ। ਯਾਦ ਰੱਖੋ ਜਦੋਂ ਪਹਿਲਾ ਘੋੜਾ ਲੱਗਿਆ, ਜਦੋਂ ਘੋੜਾ ਕੰਟ ਪਾਇਆ, ਨੌਕਰ ਅੰਦਰ ਦਿੱਤੇ ਸੀ, ਬਾਹਰੋਂ ਜਿੰਦਰੇ ਮਾਰੇ ਸੀ, ਚਾਬੀਆਂ ਬਿਧੀ ਚੰਦ ਨੇ ਰਾਵੀ ਦਰਿਆ ਵਿੱਚ ਸੁੱਟ ਦਿੱਤੀਆਂ ਸਨ। ਐਂ ਦਿਨ ਦੇ ਪੂਰੇ 7 ਸਨ ਜਾਂ ਬਾਦਸ਼ਾਹ ਸ਼ਾਹਜਹਾਨ ਉੱਠਿਆ, ਕਿਲੇ ਵਿੱਚ ਚਿੜੀ ਨਹੀਂ ਚੁੱਕਦੀ, ਮਿਸਤਰੀਆਂ ਨੂੰ ਸੱਦ ਕੇ ਜਿੰਦਰੇ ਤੜਵਾਏ ਗਏ ਸਨ, ਨੌਕਰਾਂ ਨੂੰ ਬਾਹਰ ਕੱਢਿਆ ਹੋਇਆ ਸੀ, ਬੜੀਆਂ ਲਾਣਤਾਂ ਪਾਈਆਂ ਗਈਆਂ ਸੌਂਦੇ ਖਾਂ ਦਰੋਗੇ ਤਾਈਂ, ਜਾਂ ਗਿਣਤੀ ਕੀਤੀ ਨੌਕਰਾਂ ਦੀ ਘਸੇਰਾ ਨਾ ਲੱਭਾ। ਜਿਹਨੇ ਆਪਣਾ ਨਾਮ ਘਸੇਰਾ ਦੱਸਿਆ ਸੀ ਉਹਨੇ ਪਿੰਡ ਪੀੜ ਵੀ ਕਿਹੜਾ ਸਹੀ ਦੱਸਿਆ ਹੋਵੇਗਾ? ਸਮੇਂ ਦੇ ਬਾਦਸ਼ਾਹ ਨੇ ਐਲਾਨ ਕੀਤਾ, ਜਿਹੜਾ ਇਸ ਚੋਰ ਦੀ 10 ਪਾਵੇਗਾ ਉਹਨੂੰ 4 ਲੱਖ ਰੁਪਈਆ ਇਨਾਮ ਦਿੱਤਾ ਜਾਏਗਾ। ਬਾਬਾ ਬਿਧੀ ਚੰਦ ਦੁਬਾਰਾ ਲਾਹੌਰ ਵਿੱਚ ਪਹੁੰਚਿਆ, ਬੂਹਾ ਖੜਕਾਇਆ, ਖੱਤਰੀਆਂ ਨੇ ਮੁੰਡੇ ਭਾਈ ਬੋੜੇ ਦਾ, ਇਹ ਕੱਪੜਾ ਵਿੱਚ ਦਾ ਕੰਮ ਕਰਿਆ ਕਰਦਾ ਸੀ, ਦਰਵਾਜ਼ਾ ਖੁੱਲ੍ਹਾ ਹੈ, ਹਨੇਰੇ ਹੋਏ। ਬਿਧੀ ਚੰਦ ਨੂੰ ਵੇਖ ਕੇ ਗਲ ਵੱਕੜੀ ਪਾ ਲਈ, ਆਖਿਆ ਆ ਬਿਧੀ ਚੰਦਾ ਕਿਵੇਂ ਦਰਸ਼ਨ ਦਿੱਤੇ ਨੇ? ਬਾਬੇ ਬਿਧੀ ਚੰਦ ਨੇ ਆਖੋ, ਭਾਈ ਸਿੱਖਾ ਪਹਿਲਾ ਘੋੜਾ ਮੈਂ ਸ਼ਰਾਬ ਪਿਆ ਕੇ ਘਾਈ ਬਣ ਕੇ ਲਾਹੌਰ ਵਿੱਚੋਂ ਲਿਜਾ ਚੁੱਕਾ ਅਤੇ ਦੂਜਾ ਲੈਣ ਵਾਸਤੇ ਆਇਆ। ਬੋੜੇ ਖੱਤਰੀ ਦੇ ਪੈਰਾਂ ਥੱਲਿਓ ਮਿੱਟੀ ਨਿਕਲ ਗਈ। ਉਹ ਬਿਧੀ ਚੰਦਾ ਵਾਸਤਾ ਰੱਬ ਦਾ, ਵੇਖੀ ਕਿਲੇ ਵੱਲ ਨਾ ਚੱਲਿਆ ਜਾਈ, ਮਾਰਿਆ ਜਾਵੇਗਾ, ਸਾਰੇ ਤੈਨੂੰ ਲੱਭਦੇ ਫਿਰਦੇ ਨੇ। ਬਾਬਾ ਬਿਧੀ ਚੰਦ ਨੇ ਆਖਿਆ, ਡਰਦਾ ਹੈ? ਕੰਮ ਤਾਂ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਮੇਰੇ ਤੋਂ ਆਪੇ ਕਰਵਾ ਲੈਣਾ, ਤੇਰਾ ਮੈਨੂੰ ਸੰਯੋਗ ਚਾਹੀਦਾ। ਉਹਨੇ ਆਖਿਆ, ਯਾਰਾਂ ਤੋਂ ਜਾਨ ਨਹੀਂ ਲੁਕੋਇਆ ਕਰਦੇ, ਕੀ ਚਾਹੀਦਾ? ਬਿਧੀ ਚੰਦ ਨੇ ਆਖਿਆ, ਤੂੰ ਕੱਪੜੇ ਵਾਲਾ ਹੈ, ਤੈਨੂੰ ਕੱਪੜੇ ਦੀ ਖੇਚਲ ਪਾਵਾਂਗਾ, ਇੱਕ ਤਿੱਲੇਦਾਰ ਜੁੱਤੀ ਲਿਆ ਦੇ, 3 ਰੰਗ ਦੀਆਂ ਵੱਖਰੀਆਂ ਵੱਖਰੀਆਂ ਪੁਸ਼ਾਕਾਂ, ਇੱਕ ਗਿੱਟਿਆਂ ਤੱਕ ਆਉਂਦੀ ਹੋਵੇ, ਇੱਕ ਗੋਡਿਆਂ ਤੱਕ ਆਉਂਦੀ ਹੋਵੇ, ਇੱਕ ਉਦੋਂ ਉੱਚੀ 30 ਗਜ਼ਾਂ ਦੀ ਮਲਮਲ ਦੀ ਪੱਗ, 3 ਗਜ਼ਾਂ ਦਾ ਮਲਮਲ ਦਾ ਪਰਨਾ, ਇੱਕ ਸੰਧੂਰ ਦੀ ਡਲੀ, ਇੱਕ ਕੋਰੇ ਕਾਗਜ਼ਾਂ ਦਾ ਪਲੰਦਾ, ਇੱਕ ਲਿਖਣ ਵਾਸਤੇ ਕਲਮ, ਇੱਕ ਤਾਂਬੇ ਦਾ ਡਲ, ਪਾਪ ਉਸ ਸਮੇਂ ਦੇ ਪੁੱਛਾਂ ਦੇਣ ਵਾਲੇ ਜੋਤਸ਼ੀਆਂ ਦਾ ਪੇਸ ਬਹਾਦਰ ਬਿਧੀ ਚੰਦ ਨੇ ਜਿਵੇਂ ਧਾਰਿਆ ਇਉਂ ਪੇਸ਼ ਕੀਤਾ ਜਾ ਰਿਹਾ।
ਜਾ ਕੇ ਵਿੱਚ ਲਾਹੌਰ ਦੇ ਬਿਧੀ ਚੰਦ ਸੀ ਪਹੁੰਚ ਗਿਆ,
ਬੈਠਾ ਬੋੜੇ ਦੇ ਕੋਲ ਜਾਵੇ ਪੇਸ ਬਦਲਾਈ,
ਉਹ ਚੀਜ਼ਾਂ ਝੱਟ ਲਿਆ ਕੇ ਪੇਸ਼ ਕੀਤੀਆਂ ਬੋੜੇ ਨੇ,
ਉਹ ਉਸਨੇ ਪੱਗ ਉਟਾਈ,
ਉਸਨੇ ਮੱਥੇ ਦੇ ਵਿੱਚ ਲਾ ਲਿਆ ਤਿਲਕ ਸੰਧੂਰ ਦਾ,
ਕੋਰੇ ਕਾਗਜ਼ ਉੱਤੇ ਜਾਂਦਾ ਲਿਖਾਈ,
ਗਲ ਵਿੱਚ ਤਿੰਨ ਰੰਗ ਦੀਆਂ ਤਿੰਨ ਪਛਾਕਾਂ ਪਾਲੀਆਂ,
ਦੋ ਸੀ ਉੱਚੀਆਂ ਤੇ ਇੱਕ ਨੀਵੀਂ ਬਹੁਤ ਰਖਾਈ,
ਸਿਰ ਤੇ ਤੀਆਂ ਗਜਾਂ ਦੀ ਪੱਗ ਬੱਧੀ ਸੀ ਮਲਮਲ ਦੀ,
ਮਾਇਆ ਲਾ ਕੇ ਉਸਨੇ ਐਸੀ ਬਹੁਤ ਫਲਾਈ,
ਪਰਨਾ ਚਿੱਟੇ ਰੰਗ ਦਾ ਗਲ ਦੇ ਵਿੱਚ ਲਮਕਾ ਲਿਆ, ਪੱਤਰੀ ਵੇਖਣ ਵਾਸਤੇ ਸੱਜੇ ਹੱਥ ਦੇ ਵਿੱਚ ਸੀ ਪੱਤਰੀ ਵੇਖਣ ਵਾਸਤੇ,
ਖੱਬੇ ਮੋਢੇ ਉੱਤੇ ਸੰਗਲੀ ਸੀ ਲਮਕਾਈ,
ਘੋੜਾ ਤੰਗ ਰਹਿ ਗਿਆ ਭੇਸ ਬਦਲਿਆ ਵੇਖ ਕੇ,
ਕਹਿੰਦਾ ਤਨ ਤਨ ਤੇਰੀ ਸਿੱਖਾ ਹੈ ਕਮਾਈ,
ਆਪ ਦੱਸੇ ਹੈ ਕੁਦਰਤ ਨੇ,
ਮਾੜੀ ਹੁੰਦੀ ਕਰਨੀ ਮੂੰਹ ਤੇ ਉਂਝ ਵਡਿਆਈ,
ਤੇਰੀ ਸਿਆਣੇ ਆਉਣੀ ਨਾ ਰਤਾ ਦਿੰਨੀ ਵੀ ਮੁਗਲਾਂ ਨੂੰ,
ਮੇਰੀ ਨਿਗਾਹ ਭੁਲੇਖਾ ਜਾਂਦੀ ਮਿੱਤਰਾ ਖਾਈ, ਮੇਰੀ ਨਿਗਾਹ ਭੁਲੇਖਾ ਜਾਂਦੀ ਮਿੱਤਰਾ ਖਾਈ,
ਸਤਗੁਰ ਨੂੰ ਤੇ ਤੁਰ ਪਿਆ ਵੱਲ ਬਾਜ਼ਾਰ ਦੇ,
ਆਪਣੇ ਸੇਵਕ ਦੇ ਤੂੰ ਹਰਦਮ ਨਹੀਂ ਸਹਾਈ,
ਚੌਦਾਂ ਵਿਦਿਆ ਦਾ ਮੈਂ ਜਾਣੂ ਪੰਡਿਤ ਆ ਗਿਆ,
ਆ ਕੇ ਵਿੱਚ ਬਾਜ਼ਾਰ ਦੇ ਕਰਦਾ ਹੈ ਸੁਣਵਾਈ,
ਬੰਦਾ ਕੀ ਸੀ ਕਿੱਥੋਂ ਆਇਆ ਜਾਣਾ ਕਿੱਧਰ ਨੂੰ,
ਖਬਰ ਬਤਾਈ ਤਿੰਨਾ ਜਨਮਾਂ ਦੀ ਮੈਂ ਜਾਵਾਂ ਖਬਰ ਬਤਾਈ,
ਚੀਜ਼ ਗਵਾਚੀ ਹੋਈ ਦੱਸਦਾ ਵਿੱਚ ਸਿਕੰਟਾਂ ਦੇ,
ਕਿਹੜੇ ਖੜੀ ਚੋਰ ਨੇ ਕਿੱਥੇ ਜਾ ਲਿਕਾਈ,
ਮੰਦਰ ਪੜ ਪੜ ਫੂਕਾਂ ਛਲੇ ਕੱਟੇ ਮੈਂ ਪਹਿਰੂ ਦੇ ਸੱਚ ਅੱਖਾਂ, ਮੰਤਰ ਪੜ ਪੜ ਫੂਕਾਂ ਛਲੇ ਕੱਟੇ ਮੈਂ ਪੈਰੋਂ
ਦੇ ਵਿੱਚ ਆਸ਼ ਦੇ ਜਾ ਤੜਤ ਗਰਾਈ,
ਪੁੱਛਣ ਬਦਲੇ ਮਾਇਆ ਆਵਣ ਸ਼ਹਿਰ